ਆਸਾ ਮਹੱਲਾ ਪੰਜਵਾਂ ਛੰਤ ਘਰ ਅੱਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ। ਛੰਤਾਂ ਦੇ ਵਿੱਚ ਜਸ ਰੂਪ ਬਾਣੀ ਘਰ ਅੱਠਵਾਂ ਅੱਠਵੇਂ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਨੇ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਸੋ ਬੇਨਤੀ ਕੀਤੀ ਸੰਗਤਾਂ ਨੇ ਕਿ ਮਹਾਰਾਜ ਇਹ ਜੀਵ ਤਰਦਾ ਕਿਉਂ ਨਹੀਂ। ਮਹਾਰਾਜ ਉਦਾਹਰਣ ਦੇ ਕੇ ਦੱਸਦੇ ਨੇ, ਕਮਲਾ ਭਰਮ ਭੀਤ, ਕਮਲਾ ਭਰਮ ਭੀਤ ਹੇ। ਕਹਿੰਦੇ ਭਾਈ ਜਿਹੜੀ ਕਮਲਾ ਨਾ ਲੱਛਮੀ ਦਾ ਭਰਮ ਭੀਤ ਪੜਦਾ ਰੂਪ ਪੜਦਾ ਹੀ ਪਿਆ ਹੋਇਆ ਮਾਇਆ ਦਾ। ਕਮਲਾ ਹੁੰਦੀ ਲੱਛਮੀ ਦਾ ਭਰਮ ਭੀਤ ਪੜਦਾ ਰੂਪ ਹੈ, ਉਹ ਲੱਛਮੀ ਆਪ ਹੀ। ਤੋ ਇਸ ਵਿੱਚ ਲੱਗਣ ਕਰਕੇ ਜੀਵ ਦਾ ਤਰਨਾ ਨਹੀਂ ਹੁੰਦਾ। ਕਮਲਾ ਕਹਿੰਦੇ ਲੱਛਮੀ ਜੋ ਭਰਮ ਰੂਪ ਤੇ ਭੀਤ ਪੜਦਾ ਰੂਪ ਹੈ, ਉਸ ਵਿੱਚ ਇਹ ਜੀਵ ਭਰਮ ਕਰਕੇ ਲੱਗਿਆ। ਕਮਲਾ ਸ਼ੁਦਾਈ ਤੇ ਭੀਤ ਭਿੱਤ ਰੂਪ ਹੋ ਰਿਹਾ ਉਹਦੇ ਚ। ਅਥਵਾ ਦੂਸਰਾ ਭਾਵ ਅਰਥ ਹੈ ਇਹਦਾ, ਜਿਵੇਂ ਕਮਲਾ ਹੁੰਦਾ ਕੌਲ ਫੁੱਲਾਂ ਦੇ ਉੱਤੇ ਭਰਮ ਹੁੰਦਾ ਭੌਰਾ, ਭੀਤ ਹੁੰਦਾ ਪਿਤਾਤ ਰੂਪ ਹੁੰਦਾ। ਜਿਵੇਂ ਕਮਲ ਫੁੱਲਾਂ ਉੱਤੇ ਭੌਰਾ ਪਿਤਾਤ ਰੂਪ ਹੁੰਦਾ ਹੈ, ਇਸੇ ਤਰ੍ਹਾਂ ਇਸਤਰੀ ਪੁੱਤਰ ਆਲਕ ਦੇ ਮੋਹ ਸਮੂਹ ਰੂਪੀ ਕਮਲ ਫੁੱਲਾਂ ਉੱਤੇ ਜੀਵ ਰੂਪ ਭੰਵਰਾ ਪਿਤਾਤ ਰੂਪ ਹੋਇਆ ਹੋਇਆ ਹੈ। ਇਸਤਰੀ ਪੁੱਤਰ ਆਲਕਾਂ ਦੇ ਮੂੰਹ ਰੂਪ ਸੋ ਕਮਲ ਫੁੱਲਾਂ ਉੱਤੇ ਜੀਵ ਰੂਪ ਭੌਰਾ ਜਿਹੜਾ ਨਾ ਉਹ ਭੀਤ ਰੂਪ ਹੋ ਗਿਆ। ਸੋ ਇੱਕੇ ਪੰਕਤੀ ਵਿੱਚ ਦ੍ਰਿਸ਼ਟਾਂਤ ਦੇ ਦਾ ਦ੍ਰਿਸ਼ਟਾਂਤ ਇਸ ਪ੍ਰਕਾਰ ਆਉਂਦੇ ਨੇ, ਜਿਵੇਂ ਕਮਲ ਫੁੱਲਾਂ ਉੱਤੇ ਭੌਰਾ ਪਿਤਾਤ ਰੂਪ ਹੁੰਦਾ, ਉਵੇਂ ਇਸਤਰੀ ਪੁੱਤਰ ਆਦਿਕਾਂ ਦੇ ਮੁੱਖ ਰੂਪ ਕਮਲ ਫੁੱਲਾਂ ਉੱਤੇ ਜੀਵ ਰੂਪ ਭੌਰਾ ਜਿਹੜਾ ਨਾ ਉਹ ਇਸੇ ਤਰ੍ਹਾਂ ਹੀ ਸਦਾ ਲੱਗਿਆ ਰਹਿੰਦਾ, ਤਰਦਾ ਨਹੀਂ। ਤਾਂਹੀਓ ਕਮਲ ਫੁੱਲ ਜੋ ਭੀਤ ਕੰਧ ਰੂਪ ਨੇ, ਉਹਨਾਂ ਕਮਲ ਫੁੱਲਾਂ ਉੱਤੇ ਜਿਵੇਂ ਭੌਰਾ ਭਰਮ ਦਾ ਹੋਇਆ, ਉਹਨਾਂ ਦੇ ਉੱਤੇ ਹੀ ਮਸਤ ਹੋਇਆ ਰਹਿੰਦਾ। ਇਸੇ ਪ੍ਰਕਾਰ ਜੀਵ ਵੀ ਪਦਾਰਥਾਂ ਤੇ ਪਰਿਵਾਰ ਤੇ ਇੱਧਰ ਉੱਧਰ ਮਸਤ ਹੋਇਆ ਰਹਿੰਦਾ, ਇਹਨੂੰ ਰੱਬ ਭੁੱਲਿਆ ਹੀ ਹੋਇਆ ਮੰਨ ਲਓ ਕਹਿੰਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤੀਖਣ ਮਦ ਵਿਪਰੀਤ ਹੈ ਅਵਧ ਅਕਾਰਥ ਜਾਤ। ਕਹਿੰਦੇ ਭਾਈ ਮਾਇਆ ਦਾ ਤਿੱਖਾ ਜਿਹੜਾ ਮਦ ਹੈ ਨਾ, ਇਸ ਜੀਵ ਨੂੰ ਪਰਮੇਸ਼ਰ ਵੱਲੋਂ ਉਲਟਾ ਕਰ ਰਿਹਾ। ਇਸ ਮਾਇਆ ਵਿੱਚ ਲੱਗਣ ਕਰਕੇ ਇਹਦੀ ਅਵਧ ਉਮਰ ਜਿਹੜੀ ਹੈ ਅਕਾਰਥ ਨਿਸਫਲ ਹੀ ਚਲੀ ਜਾਂਦੀ ਹੈ, ਕਿਉਂਕਿ ਖੁਸ਼ਬੂ ਜਿਹੜੀ ਹੈ ਨਾ ਇਹ ਭਮਰੇ ਨੂੰ ਬੜਾ ਖਿੱਚਦੀ ਆਪਣੇ ਵੱਲ ਕਮਲ ਫੁੱਲ ਦੀ। ਇਸੇ ਤਰ੍ਹਾਂ ਹੀ ਇਹ ਜੀਵ ਨੂੰ ਮਹਾਰਾਜ ਕਹਿੰਦੇ ਨੇ ਪਰਿਵਾਰ ਦਾ ਮੋਹ ਇੰਨਾ ਤਿੱਖਾ ਹੁੰਦਾ ਹੈ ਕਿ ਭੱਜ ਕੇ ਗੁਰੂ ਘਰੋਂ ਜਾਂਦਾ, ਫਟਾਫਟ ਆਇਆ ਦੌੜਿਆ ਇੱਕਦਮ ਨਿਕਲਿਆ। ਜਿੱਥੇ ਪਤਾ ਨਹੀਂ ਬੜਾਈ ਕੁਦਰਤ ਨੇ ਕਾਨੂੰਨ ਐਸੇ ਨੇ ਕਿ ਜਿੱਥੇ ਕਿਰਪਾ ਹੋਣੀ ਹੈ ਉੱਥੇ ਖੜਨਾ ਨਹੀਂ, ਜਿੱਥੇ ਕੁਛ ਵੀ ਨਹੀਂ ਮਿਲਣਾ ਉੱਥੇ ਉਈ ਖੜੇ ਰਹਿਣਾ। ਗਹਿਬਰ ਬਨ ਘੋਰ, ਗਹਿਬਰ ਬਨ ਘੋਰ ਹੈ। ਕਹਿੰਦੇ ਭਾਈ ਜਿਵੇਂ ਗਹਿਬਰ ਹੁੰਦਾ ਸੰਘਣਾ, ਜਿਹੜਾ ਬਨ ਹੁੰਦਾ ਜੰਗਲ, ਘੋਰ ਹੁੰਦਾ ਡਰਾਉਣਾ। ਜਿਵੇਂ ਗਹਿਬਰ ਹੁੰਦਾ ਸੰਘਣਾ ਬਨ ਜੰਗਲ ਘੋਰ ਡਰਾਉਣਾ, ਉਵੇਂ ਸੰਸਾਰ ਰੂਪ ਸੰਘਣਾ ਜੰਗਲ ਬੜਾ ਡਰਾਉਣਾ ਹੈ, ਸੰਸਾਰ ਰੂਪ ਸੰਘਣਾ ਜੰਗਲ ਬੜਾ ਹੀ ਡਰਾਉਣਾ ਹੈ। ਜਿਵੇਂ ਗਹਿਬਰ ਹੁੰਦਾ ਸੰਘਣਾ ਜੰਗਲ ਡਰਾਉਣਾ ਹੁੰਦਾ, ਉਵੇਂ ਸੰਸਾਰ ਰੂਪ ਸੰਘਣਾ ਜੰਗਲ ਡਰਾਉਣਾ ਬਣ ਰਿਹਾ ਹੈ। ਸੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਜੀਵ ਹੈ ਨਾ ਬਾਣੀ ਕਰਕੇ ਕਠੋਰ ਤੇ ਘੋਰ ਭਿਆਨਕ ਬਣ ਰਿਹਾ ਹੈ, ਉਵੇਂ ਸੰਸਾਰ ਰੂਪ ਜੋ ਸੰਘਣਾ ਜੰਗਲ ਹੈ ਭਿਆਨਕ ਹੈ। ਇਹਦੇ ਵਿੱਚ ਜੰਗਲ ਵਿੱਚ ਸੰਸਾਰ ਵਿੱਚ ਜੀਵ ਲੱਗ ਕੇ ਗਹਿਬਰ ਬਨ ਘੋਰ ਬੜਾ ਆਪ ਹੀ ਭਾਰੀ ਅਗਿਆਨੀ ਬਣ ਰਿਹਾ। ਜਿਵੇਂ ਜੰਗਲ ਭਿਆਨਕ ਹੁੰਦਾ ਉਹਦੇ ਜਾਨਵਰ ਭਿਆਨਕ ਹੁੰਦੇ ਨੇ, ਭਿਆਨਕ ਸੰਸਾਰ ਜੰਗਲ ਵਿੱਚ ਇਹ ਜੀਵ ਭਿਆਨਕ ਰੂਪ ਹੋ ਰਿਹਾ। ਗ੍ਰਹਿ ਮੂਸਤ ਮਨ ਚੋਰ ਹੈ, ਦਿਨ ਕਰੋ ਅਨ ਦਿਨ ਖਾਤ। ਭਾਈ ਇਹ ਅੰਤਕਰਨ ਰੂਪ ਘਰ ਵਿੱਚੋਂ ਸ਼ੁਭ ਗੁਣਾ ਰੂਪੀ ਮਨ ਨੂੰ, ਮਨ ਰੂਪੀ ਚੋਰ ਮੂਸਤ ਹੁੰਦਾ ਠੱਗਣਾ ਲੁੱਟਣਾ, ਮੂਸਤ ਜਾਂਦੇ ਠੱਗੀ ਜਾਂਦੇ ਨੇ। ਅਤੇ ਦਿਨ ਕਰੋ ਜਿਹੜਾ ਸੂਰਜ ਰਾਤ ਦੀ ਰਾਤ ਦਿਨ ਦੀ ਸੰਗਿਆ ਕਰਕੇ ਇਹਦੀ ਅਵਸਥਾ ਨੂੰ ਖਾਈ ਜਾਂਦਾ। ਦਿਨਕਰ ਨਾਮ ਸੂਰਜ ਦਾ ਹੈ, ਸੂਰਜ ਸਾਰਾ ਦਿਨ ਖਾ ਜਾਂਦਾ ਇਹਦਾ। ਕਹਿੰਦੇ 462 ਅੰਗ ਤੇ ਫਰਮਾਉਂਦੇ ਅੱਗੇ, ਦਿਨ ਖਾਤ ਜਾਤ ਬਿਹਾਤ ਪ੍ਰਭ ਮੇਨ ਮਿਲਹੋ ਪ੍ਰਭ ਕਰੁਣਾ ਪਤੇ। ਦਿਨ ਹੁੰਦਾ ਸੂਰਜ, ਸੂਰਜ ਰਾਤ ਦੀ ਦਿਨ ਦੀ ਸੰਗਿਆ ਕਰਕੇ ਇਹਦੀ ਅਵਸਥਾ ਨੂੰ ਖਾਈ ਜਾਂਦਾ। ਇਸੇ ਤੇ ਵਾਹਿਗੁਰੂ ਤੋਂ ਬਿਨਾਂ ਸਾਰੀ ਅਵਸਥਾ ਨਿਸਫਲ ਹੀ ਚਲੀ ਜਾ ਰਹੀ ਹੈ, ਐਵੇਂ ਬਤੀਤ ਹੋਈ ਜਾਂਦੀ ਹੈ। ਇਸ ਲਈ ਇੰਝ ਬੇਨਤੀ ਕਰੋ, ਇਹ ਕਿਰਪਾ ਦੇ ਪਤੀ ਵਾਹਿਗੁਰੂ ਆਪ ਮੈਨੂੰ ਮਿਲਣਾ ਕਰੋ, ਕਿਉਂਕਿ ਹੁਣ ਮੇਰਾ ਸਰਦਾ ਨਹੀਂ। ਜਨਮ ਮਰਨ ਅਨੇਕ ਬੀਤੇ, ਪ੍ਰੈ ਸੰਗ ਬਿਨ ਕਛ ਨਹਿੰਗਤੇ। ਅਨੇਕਾਂ ਜਨਮ ਮਰਨ ਬਤੀਤ ਹੋਏ ਨੇ, ਪਰ ਹੇ ਵਾਹਿਗੁਰੂ ਤੇਰੇ ਸੰਗ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ ਸਾਡੀ। ਕੁੱਲ ਰੂਪ ਧੂਪ ਗਿਆਨਹੀਨੀ, ਤੁਝ ਬਿਨਾਂ ਮੋਹੇ ਕਵਨ ਮਾਤ। ਮੈਂ ਸ੍ਰੇਸ਼ਟ ਅਚੁੱਤ ਕੁਲ ਤੋਂ ਰਹਿਤ ਹਾਂ ਜੀ, ਵਾਹਿਗੁਰੂ ਜੀ ਸਫਾਈ ਰੂਪੀ ਰੂਪ ਤੋਂ ਰਹਿਤ ਹਾਂ। ਧੂਪ ਹੁੰਦਾ ਜਸ, ਜਿਵੇਂ ਧੂਪ ਲਾ ਦਈਏ ਘਰ ਸਾਰੇ ਚ ਫੈਲ ਜਾਂਦੀ ਹੈ, ਘਰ ਤੋਂ ਬਾਹਰ ਵੀ ਫੈਲ ਜਾਂਦੀ। ਲੋਕ ਕੀ ਕਹਿੰਦੇ ਵੀ ਆਹ ਘਰੇ ਧੂਪ ਬੜੀ ਵਧੀਆ ਲੱਗੀ ਹੈ। ਮਹਾਰਾਜ ਕਹਿੰਦੇ ਐ ਬੰਦੇ ਨੂੰ ਧੂਪ ਦਾ ਅਰਥ ਤੇ ਜਸ ਹੁੰਦਾ, ਧੂਪ ਵਾਂਗੂ ਜਸ ਫੈਲਦਾ। ਕਹਿੰਦੇ ਧੂਪ ਹੁੰਦਾ ਜਸ ਤੋਂ ਰਹਿ ਤਾਂ ਅਤੇ ਗਿਆਨ ਤੋਂ ਵੀ ਹੀਣੀ ਰਹਿ ਤਾਂ, ਹੇ ਪਰਮੇਸ਼ਰ ਤੇਰੇ ਬਿਨਾਂ ਮੇਰਾ ਹੋਰ ਕੌਣ ਮਾਤਾ ਪਿਤਾ, ਮਸਤੀ ਦੇ ਦੇਣ ਵਾਲਾ ਕੌਣ ਹੈ, ਹੋਰ ਕੌਣ ਮਾਤ ਹੁੰਦਾ ਮਰਾਤਬਾ ਦੇਣ ਵਾਲਾ, ਤੇਰੇ ਤੋਂ ਬਿਨਾਂ ਘਰ ਦੇ ਵਿੱਚ ਹੋਰ ਕੌਣ ਮਾਤਬਰ ਹੈ, ਮੋਹਤਬਰ ਹੈ, ਮੁਖੀ ਕੌਣ ਹੈ। ਕਰ ਜੋੜ ਨਾਨਕ ਸਰਣ ਆਇਓ ਪ੍ਰੈ ਨਾਥ ਨਰ ਹਰ ਕਰੋ ਗਾਤ, ਮੈਂ ਤਾਂ ਜੀ ਹੱਥ ਜੋੜ ਕੇ ਆਪਦੇ ਚਰਨਾਂ ਦੀ ਸ਼ਰਨ ਚ ਆਇਆ ਜੀ, ਇਹ ਮੇਰੇ ਮਾਲਕ ਮਨੁੱਖਾਂ ਦੇ ਹਰੇ ਭਰੇ ਕਰਨ ਵਾਲੇ, ਆਪ ਮੇਰੀ ਗਾਤ ਕਰੋ, ਗਾਤ ਹੁੰਦੀ ਮੁਕਤੀ ਕਰੋ ਮੇਰੀ। ਮੀਨਾ ਜਲਹੀਨ ਮੀਨਾ ਜਲਹੀਨ ਹੈ, ਮਹਾਰਾਜ ਕਹਿੰਦੇ ਭਾਈ ਜਿਵੇਂ ਮੀਨਾ ਹੁੰਦੀ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਆ, ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ, ਇਸੇ ਤਰ੍ਹਾਂ ਜਗਿਆਸੂ ਰੂਪ ਮੱਛੀ ਨਾਮ ਜਲ ਤੋਂ ਬਿਨਾਂ ਤੜਫਦੀ ਹੈ, ਜਗਿਆਸੂ ਰੂਪ ਮੱਛੀ ਨਾਮ ਜਲ ਤੋਂ ਬਿਨਾਂ ਤੜਫਦੀ। ਦੋ ਵਾਰੀ ਲਿਖਿਆ ਨਾ ਮਹਾਰਾਜ ਨੇ ਮੀਨਾ ਜਲਹੀਨ ਹੈ, ਤਾਂ ਫਿਰ ਇਹ ਦੋ ਦੋ ਵਾਰੀ ਇਹਦੇ ਅਰਥ ਹੁੰਦੇ ਨੇ। ਸੋ ਇਸ ਪ੍ਰਕਾਰ ਦ੍ਰਿਸ਼ਟਾਂਤ ਵਿੱਚ ਇਸ ਪ੍ਰਕਾਰ ਆਉਂਦੇ ਜਿਵੇਂ ਮੀਨਾ ਮੱਛੀ ਜਲ ਤੋਂ ਬਿਨਾਂ ਤੜਫਦੀ, ਇਸੇ ਤਰ੍ਹਾਂ ਜਗਿਆਸੂ ਰੂਪ ਮੱਛੀ ਨਾਮ ਜਲ ਤੋਂ ਬਿਨਾਂ ਤੜਫਦੀ ਹੈ। ਸੋ ਜਿਵੇਂ ਮੱਛੀ ਜੋ ਜਲ ਤੋਂ ਹੀਣ ਹੁੰਦੀ ਰਹਿਤ ਹੁੰਦੀ ਹੈ ਉਹ ਮੱਛੀ ਦਾ ਹੀ, ਸੋ ਇਸ ਪ੍ਰਕਾਰ ਹੀ ਮਤਲਬ ਹਿਰਦਾ ਨਾ ਹੁੰਦਾ ਨਿਸ਼ਚੇ ਕਰਕੇ ਜਲਦਾ ਰਹਿੰਦਾ, ਐਵੇਂ ਜੋ ਜਗਿਆਸੂ ਰੂਪ ਮੱਛੀ ਨਾਮ ਜਲ ਤੋਂ ਰਹਿਤ ਹੈ ਉਹ ਜਗਿਆਸੂ ਰੂਪ ਮੀਨਾ ਮੱਛੀ ਦਾ ਹੀ ਤੋਂ ਭਾਵ ਇੱਥੇ ਹਿਰਦਾ ਲਾਉਣਾ, ਨਾ ਤੋਂ ਭਾਵ ਨਿਸ਼ਚੇ ਕਰਕੇ ਸੜਦਾ ਹੀ ਰਹਿੰਦਾ ਤੇਰੇ ਤੋਂ ਬਿਨਾਂ। ਉਹ ਵਿਛੜਤ ਮਨ ਤਨ ਖੀਨ ਹੈ ਕਤ ਜੀਵਨ ਪੈ ਬਿਨ ਹੋਤ, ਉਹ ਤੋਂ ਭਾਵ ਉਸ ਜਲ ਤੋਂ ਵਿਛੜਨ ਕਰਕੇ ਮੱਛੀ ਦਾ ਮਨ ਤਨ ਖੀਨ ਹੈ ਨਾਸ ਹੁੰਦਾ, ਪਿਆਰੇ ਜਲ ਤੋਂ ਬਿਨਾਂ ਉਹਦਾ ਜਿਉਣਾ ਭਲਾ ਕਿਵੇਂ ਹੋ ਸਕਦਾ। ਇਸੇ ਤਰ੍ਹਾਂ ਹੀ ਉਹ ਨਾਮ ਜਲ ਤੋਂ ਵਿਛੜਨ ਕਰਕੇ ਜਗਿਆਸੂ ਰੂਪ ਮੱਛੀ ਦਾ ਮਨ ਤਨ ਖੀਣ ਹੁੰਦਾ, ਪਿਆਰੇ ਪਤੀ ਦੇ ਨਾਮ ਰੂਪ ਜਲ ਤੋਂ ਬਿਨਾਂ ਜਗਿਆਸੂ ਰੂਪ ਮੱਛੀ ਦਾ ਜਿਉਣਾ ਕਿਵੇਂ ਹੋ ਸਕਦਾ ਹੈ। ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ, ਕਹਿੰਦੇ ਹੇ ਭਾਈ ਜਿਵੇਂ ਹਰਨ ਹੁੰਦਾ ਨਾ ਕੰਡੇ ਹੇੜੇ ਦੇ ਸ਼ਬਦ ਨੂੰ ਸੁਣ ਕੇ, ਸਨਮੁਖ ਹੁੰਦਾ ਸਾਹਮਣੇ ਜਾ ਕੇ, ਬਾਣ ਤੀਰ ਤੀਰ ਹੁੰਦੇ ਸਹਾਰਦਾ, ਸਨਮੁਖ ਸਹਿ ਬਾਨ ਸਨਮੁਖ ਜਾ ਕੇ ਬਾਣ ਸਹਾਰਦਾ। ਇਸੇ ਤਰ੍ਹਾਂ ਜਗਿਆਸੂ ਰੂਪ ਹਰਨ ਗੁਰੂ ਉਪਦੇਸ਼ ਰੂਪੀ ਕੰਡੇ ਹੇਠ ਦਾ ਸ਼ਬਦ ਸੁਣ ਕੇ ਗੁਰਾਂ ਦੇ ਸਨਮੁਖ ਪ੍ਰੇਮ ਰੂਪੀ ਬਾਣ ਨੂੰ ਸਹਾਰਦਾ, ਗੁਰਾਂ ਦੇ ਸਨਮੁਖ ਪ੍ਰੇਮ ਰੂਪੀ ਬਾਣ ਨੂੰ ਸਹਾਰਦਾ, ਦੋ ਵਾਰੀ ਲਿਖਿਆ। ਸੋ ਕੰਡੇ ਹੇਠ ਦਾ ਸ਼ਬਦ ਹੁੰਦਾ ਜਿਵੇਂ ਘੜੇ ਦੇ ਉੱਤੇ ਸ਼ਿਕਾਰੀ ਜਿਹੜੇ ਹੁੰਦੇ ਨੇ ਉਹ ਚਮੜਾ ਕੱਸ ਕੇ ਬੰਨ ਲੈਂਦੇ ਨੇ, ਕੱਸ ਕੇ ਉਹਦੇ ਵਿੱਚ ਛੋਟੀ ਜਿਹੀ ਗਲੀ ਕਰ ਦਿੰਦੇ ਨੇ ਤੱਕਲੇ ਨਾਲ ਕਿਸੇ ਚੀਜ਼ ਨਾਲ, ਉਹਦੇ ਵਿੱਚ ਦੀ ਮੋਰ ਦਾ ਖੰਭ ਲੰਘਾਉਂਦੇ ਨੇ ਥੱਲੇ ਨੂੰ ਕਦੇ ਉੱਪਰ ਨੂੰ ਜਿਵੇਂ ਵਾਇਲਨ ਵਜਾਈ ਦੀ ਹੈ, ਉਹਦੇ ਬੜੀ ਮਿੱਠੀ ਜਿਹੀ ਆਵਾਜ਼ ਪੈਦਾ ਹੁੰਦੀ, ਉਹ ਆਵਾਜ਼ ਹਿਰਨ ਨੂੰ ਬੜਾ ਖਿੱਚਦੀ ਹੈ ਚੰਨ ਚਾਨਣੀ ਰਾਤ ਵਿੱਚ, ਉਹ ਹਿਰਨ ਫਿਰ ਉੱਧਰੋਂ ਬੇਪਰਵਾਹ ਹੋ ਕੇ ਅੱਗੇ ਵਧੀ ਜਾਂਦਾ, ਜਾਂਦਿਆਂ ਸਾਰ ਜਾਂ ਤੀਰ ਮਾਰ ਦਿੰਦੇ ਉਹਨੂੰ ਜਾਂ ਫਿਰ ਗਲ ਵੱਢ ਦਿੰਦੇ ਉਹਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਿਵੇਂ ਹਿਰਨ ਹੈ ਉਹ ਜਾਂਦਾ, ਇੱਧਰ ਗੁਰਸਿੱਖ ਗੁਰੂ ਦੇ ਸ਼ਬਦ ਨੂੰ ਸੁਣੇ ਬਿਨਾਂ ਰਹਿ ਨਹੀਂ ਸਕਦਾ, ਫਿਰ ਕੀਰਤਨ ਕਥਾ ਨੂੰ ਭੱਜਿਆ ਹੀ ਜਾਂਦਾ, ਮੈਂ ਜਾ ਕੇ ਸੁਣਨਾ ਹੈ। ਜਿਵੇਂ ਹਰਨ ਸਾਹਮਣੇ ਜਾ ਕੇ ਬਾਣ ਸਹਾਰਦਾ, ਇਸੇ ਤਰ੍ਹਾਂ ਜਗਿਆਸੂ ਗੁਰੂ ਦੇ ਸਾਹਮਣੇ ਹੋ ਕੇ ਪ੍ਰੇਮ ਰੂਪੀ ਬਾਣ ਸਹਾਰਦਾ। ਮਹਾਰਾਜ ਕਿਰਪਾ ਕਰਦੇ ਅੱਗੇ, ਸੋ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੈ ਉਹ ਵਿਦਿਓ ਸਹਿਜ ਸਰੋਤ, ਕਹਿੰਦੇ ਭਾਈ ਜਿਵੇਂ ਹਿਰਨ ਆਪਣੇ ਮਨ ਤਨ ਤੇ ਪ੍ਰਾਣਾਂ ਨੂੰ ਅਰਪ ਦਿੰਦਾ ਤੇ ਉਹ ਘੰਡੇ ਹੇਠ ਦੇ ਸਰੋਤ ਹੁੰਦਾ ਸ਼ਬਦ ਨੂੰ ਸੁਣ ਕੇ ਸਹਿਜੇ ਹੀ ਵਿੰਨਿਆ ਜਾਂਦਾ, ਇਸੇ ਤਰ੍ਹਾਂ ਜਗਿਆਸੂ ਰੂਪ ਹਿਰਨ ਆਪਣੇ ਮਨ ਤਨ ਅਤੇ ਪ੍ਰਾਣਾਂ ਨੂੰ ਗੁਰਾਂ ਦੇ ਅੱਗੇ ਅਰਪ ਦਿੰਦਾ ਅਤੇ ਉਹ ਸਹਿਜੇ ਗੁਰਾਂ ਦੇ ਸ਼ਬਦ ਦੀ ਸਰੋਤ ਉੱਤੇ ਹੀ ਵਿੰਨਿਆ ਜਾਂਦਾ, ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ। ਪ੍ਰੈ ਪ੍ਰੀਤ ਲਾਗੀ ਮਿਲ ਬੈ ਰਾਗੀ ਖਿੰਨ ਰਹਿਣ ਧ੍ਰਿਗ ਤਨ ਤਿਸ ਬਿਨਾ, ਇਹ ਪਿਆਰੇ ਪਤੀ ਆਪ ਦੀ ਪ੍ਰੀਤੀ ਲੱਗੀ ਹੋਈ ਹੈ ਜੀ, ਇਹ ਵਿਰਾਗੀ ਆਪ ਮਿਲਣਾ ਕਰੋ ਜੀ, ਤਿਸ ਹੁੰਦਾ ਆਪ ਤੋਂ ਬਿਨਾਂ ਜਿਹੜਾ ਇੱਕ ਖਿੰਨ ਭਰ ਵੀ ਰਹਿਣਾ ਉਸ ਨੂੰ ਤ੍ਰਿਗਾਕਾਰ ਹੈ, ਕਿਉਂਕਿ ਪੂਰਾ ਪੂਰਾ ਵਿਰਾਗ ਪਰਮਾਤਮਾ ਵਿੱਚ ਹੈ ਜੋ ਇਤਨੇ ਸੰਸਾਰ ਨੂੰ ਰਚ ਕੇ ਫਿਰ ਨਿਰਲੇਪ ਹੈ, ਇਸ ਕਰਕੇ ਉਹਨੂੰ ਵਿਰਾਗੀ ਲਿਖਿਆ ਪਰਮਾਤਮਾ ਨੂੰ। ਪਲਕਾ ਨ ਲਾਗੈ ਪ੍ਰਿਯ ਦੇ ਪ੍ਰੇਮ ਪਾਗੈ ਚਿਤਵੰਤ ਅਨ ਦਿਨ ਪ੍ਰਭ ਮਨਾ, ਇਹ ਪ੍ਰੀ ਆਪਦੇ ਪ੍ਰੇਮ ਵਿੱਚ ਪਾਗੈ ਹੁੰਦਾ ਜੁੜਨ ਕਰਕੇ ਅੱਖਾਂ ਦੀਆਂ ਪਲਕਾਂ ਨਹੀਂ ਲੱਗਦੀਆਂ, ਜਦੋਂ ਪ੍ਰੇਮ ਇੰਨਾ ਹੋ ਜਾਂਦਾ ਨੀਂਦ ਹੀ ਨਹੀਂ ਆਉਂਦੀ, ਕਹਿੰਦੇ ਅੱਖਾਂ ਖੁੱਲੀਆਂ ਹੀ ਖੁੱਲੀਆਂ ਰਹਿੰਦੀਆਂ ਰਾਤ ਨੂੰ ਰੱਬ ਦੇ ਪਿਆਰਿਆਂ ਦੀਆਂ, ਇਹ ਵਾਹਿਗੁਰੂ ਰਾਤ ਦਿਨੇ ਮਨ ਆਪ ਨੂੰ ਚਿੱਤਦਾ ਰਹਿੰਦਾ, ਅੱਖਾਂ ਤਾਂ ਖੁੱਲੀਆਂ ਵੀ ਹੁਣ ਆਇਆ ਹੁਣ ਆਇਆ, ਉੜੀਕੀ ਜਾਂਦੇ ਬੈਠੇ। ਸ੍ਰੀ ਰੰਗ ਰਾਤੇ ਨਾਮ ਮਾਤੇ ਭੈ ਪਰਮ ਦੁਤੀਆ ਸਗਲ ਖੋਤ। ਸ੍ਰੀ ਰੰਗ ਰਾਤੇ ਹੀ ਸ਼ੋਭਾ ਦੇ ਰੰਗ ਵਿੱਚ ਰੱਤੇ ਹੋਏ ਵਾਹਿਗੁਰੂ ਜੋ ਆਪਦੇ ਨਾਮ ਵਿੱਚ ਮਸਤ ਹੋਏ ਨੇ ਨਾ, ਉਹਨੇ ਭੈ ਭਰਮ ਅਤੇ ਦਵੈਸ਼ ਦਾ ਸਭ ਖੋਣਾ ਕੀਤਾ, ਪਾਪ ਖਤਮ ਕਰ ਲਿਆ। ਨਾ ਉਹਨੂੰ ਕੋਈ ਡਰ ਹੈ, ਨਾ ਕੋਈ ਭਰਮ ਆ, ਨਾ ਉਹਦੀ ਦਵੈਸ਼ ਅੰਦਰ। ਕਰ ਮਾਇਆ ਦਇਆ ਦਇਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ। ਇਹ ਪੂਰਨ ਦਿਆਲੂ ਮਾਇਆ ਮਾਇਆ ਸਰੂਪ, ਮਾਇਆ ਹੁੰਦੀ ਕਿਰਪਾ, ਕਿਰਪਾ ਸਰੂਪ ਆਪ ਐਸੀ ਦਇਆ ਕਰੋ ਜੋ ਹਰੀ ਦੇ ਪ੍ਰੇਮ ਵਿੱਚ ਮੇਰਾ ਮਨ ਮਸਤ ਹੋ ਜਾਵੇ। ਅਲੀ ਅਲ ਗੁੰਜਾਤ, ਅਲੀ ਅਲ ਗੁੰਜਾਤ ਹੇ। ਇਹ ਬੀਪਸਾ ਅਲੰਕਾਰ ਹੈ ਕਿ ਬਾਰ ਬਾਰ ਉਹ ਇੱਕੋ ਚੀਜ਼ ਨੂੰ ਬਚਨ ਕਰਨਾ ਹੈ। ਭਾਈ ਜਿਵੇਂ ਭੌਰੇ ਭੌਰੀਆਂ ਕਮਲ ਫੁੱਲਾਂ ਉੱਤੇ ਗੁੰਜਾਰ ਸ਼ਬਦ ਕਰਦੇ, ਅਲੀ ਅਲ ਹੁੰਦਾ ਭੌਰੇ ਭੌਰੀਆਂ, ਗੁੰਜਾਰ ਸ਼ਬਦ ਕਰਦੇ, ਉਵੇਂ ਸਿੱਖ ਸਿੱਖਣੀਆਂ ਰੂਪ ਭੌਰੇ ਭੌਰੀਆਂ ਗੁਰਾਂ ਦੇ ਚਰਨਾਂ ਰੂਪ ਕਮਲਾਂ ਉੱਤੇ ਗੁੰਜਾਰ ਸ਼ਬਦ ਕਰਦੇ। ਸਿੱਖ ਸਿੱਖਣੀਆਂ ਰੂਪ ਭੌਰੇ ਭੌਰੀਆਂ ਗੁਰਾਂ ਦੇ ਚਰਨਾਂ ਰੂਪ ਕਮਲਾਂ ਉੱਤੇ ਗੁੰਜਾਰ ਸ਼ਬਦ ਕਰਦੇ ਨੇ। ਦੁਬਾਰਾ ਦੁਬਾਰਾ ਤਾਂ ਕਹਿੰਦੇ ਦੋ ਵਾਰ ਲਿਖਿਆ ਹੈ। ਸੋ ਇਸ ਪ੍ਰਕਾਰ ਫਰਮਾਉਂਦੇ ਜਿਵੇਂ ਅਲੀ ਅਲ ਹੁੰਦਾ ਭੌਰੇ ਭੌਰੀਆਂ ਕਮਲ ਫੁੱਲਾਂ ਉੱਤੇ ਗੁੰਜਾਰ ਸ਼ਬਦ ਕਰਦੇ ਨੇ, ਇਸੇ ਤਰ੍ਹਾਂ ਸਿੱਖ ਸਿੱਖਣੀਆਂ ਰੂਪ ਅਲੀ ਅਲ ਭੌਰੇ ਭੌਰੀਆਂ ਗੁਰਾਂ ਦੇ ਚਰਨਾਂ ਰੂਪ ਕਮਲਾਂ ਉੱਤੇ ਗੁੰਜਾਰ ਸ਼ਬਦ ਕਰਦੇ ਨੇ। ਮਕਰੰਦ ਰਸ ਬਾਸਨ ਮਾਤ ਹੈ। ਇਹ ਭਾਈ ਜਿਵੇਂ ਭੌਰੇ ਭੌਰੀਆਂ ਕਮਲ ਫੁੱਲ ਦੀ, ਮਕਰੰਦ ਹੁੰਦਾ ਧੂੜੀ ਫੁੱਲ, ਦੇਖੋ ਜਾ ਕੇ ਧਿਆਨ ਨਾਲ ਉਹਦੇ ਤੇ ਧੂੜਾ ਜਿਹਾ ਲੱਗਿਆ ਹੁੰਦਾ, ਰਸ ਤੇ ਬਾਸ਼ਨਾ ਵਿੱਚ ਮਾਤ ਹੁੰਦਾ ਮਸਤ ਹੁੰਦੇ ਨੇ। ਇਸੇ ਤਰ੍ਹਾਂ ਹੀ ਸਿੱਖ ਸਿੱਖਣੀਆਂ ਰੂਪ ਭੌਰੇ ਭੌਰੀਆਂ ਗੁਰਾਂ ਦੇ ਚਰਨਾਂ ਦੀ ਪ੍ਰਤੱਖ ਮਕਰੰਦ ਧੂੜੀ, ਸ਼ਰਧਾ ਰੂਪ ਧੂੜੀ, ਪ੍ਰੇਮ ਭਗਤੀ ਵਿੱਚ ਮਸਤ ਹੁੰਦੇ ਨੇ। ਪ੍ਰੀਤ ਕਮਲ ਬੰਧਾਵਤ ਆਪ। ਕਹਿੰਦੇ ਜਿਵੇਂ ਪ੍ਰੀਤੀ ਕਰਕੇ ਭੌਰਾ ਭੌਰੀ ਆਪਣੇ ਆਪ ਨੂੰ ਕਮਲ ਫੁੱਲ ਵਿੱਚ ਬਣਾ ਦਿੰਦੇ ਆ, ਇਸੇ ਤਰ੍ਹਾਂ ਸਿੱਖ ਸਿੱਖਣੀ ਗੁਰਾਂ ਦੇ ਚਰਨਾਂ ਰੂਪ ਕਮਲਾਂ ਵਿੱਚ ਆਪਣੇ ਆਪ ਨੂੰ ਬਣਾ ਦਿੰਦੇ ਹਨ। ਚਾਤ੍ਰਿਕ ਚਿੱਤ ਪਿਆਸ, ਚਾਤ੍ਰਿਕ ਚਿੱਤ ਪਿਆਸ ਹੈ। ਹੁਣ ਬਬੀਹੇ ਦਾ ਅਲੰਕਾਰ ਦਿੰਦੇ ਭਾਈ, ਜਿਵੇਂ ਬਬੀਹੇ ਦੇ ਚਿੱਤ ਵਿੱਚ ਸਵਾਂਤੀ ਪਾਉਣ ਦੀ ਪਿਆਸ ਹੁੰਦੀ ਹੈ, ਦੁਬਾਰਾ ਫਿਰ ਉਸੇ ਨੂੰ ਕਹਿੰਦੇ ਨੇ, ਕਹਿੰਦੇ ਬਬੀਹੇ ਦੇ ਚਿੱਤ ਵਿੱਚ ਜਿਵੇਂ ਸਵਾਂਤੀ ਪਾਉਣ ਦੀ ਪਿਆਸ ਹੁੰਦੀ, ਉਵੇਂ ਜਗਿਆਸੂ ਰੂਪ ਚਾਤਰ ਦੇ ਚਿੱਤ ਵਿੱਚ ਨਾਮ ਰੂਪੀ ਸਵਾਂਤੀ ਪਾਉਣ ਦੀ ਪਿਆਸ ਹੈ। ਜਗਿਆਸੂ ਰੂਪ ਚਾਤਰ ਚਿੱਤ ਦੇ ਵਿੱਚ ਨਾਮ ਰੂਪੀ ਸਵਾਂਤੀ ਪਾਉਣ ਦੀ ਭਾਈ ਪਿਆਸ ਹੈ। ਕਨ ਬੂੰਦ ਬਚਿੱਤਰ ਮਨ ਆਸ ਹੈ, ਅਲ ਪੀਵਤ ਬਿਨਸਤ ਤਾਪ। ਕਨ ਹੁੰਦਾ ਬੱਦਲ, ਭਾਵੇਂ ਬਚਿੱਤਰ ਨਾਨਾ ਪ੍ਰਕਾਰ ਦੀਆਂ ਬੂੰਦਾਂ ਨੂੰ ਵਸਾਉਂਦਾ, ਪਰ ਚਾਤਰਕ ਦੇ ਚਿੱਤ ਵਿੱਚ ਇੱਕ ਸਵਾਂਤੀ ਬੂੰਦ ਦੀ ਆਸਾ ਹੁੰਦੀ, ਕਿਉਂਕਿ ਅਲ ਹੁੰਦਾ ਸਵਾਂਤੀ ਬੂੰਦ ਦੇ ਪੀਣ ਕਰਕੇ ਚਾਤਰਕ ਦਾ ਤਾਪ ਦੂਰ ਹੁੰਦਾ ਹੈ। ਸੋ ਇਸ ਪ੍ਰਕਾਰ ਅਲ ਹੁੰਦਾ ਸਵਾਂਤੀ ਬੂੰਦ ਇੱਥੇ, ਕਿਉਂਕਿ ਸਵਾਂਤੀ ਬੂੰਦ ਦੀ ਜ਼ਿਆਦਾ ਮਹਾਨਤਾ ਦਿਖਾਈ ਹੈ। ਦੂਜਾ ਭਾਵ ਇਹ ਹੈ ਵੀ ਕਿ ਸਵਾਂਤੀ ਬੂੰਦ ਨੂੰ ਪੀ ਕੇ ਉਹ ਜਿਹੜਾ ਤ੍ਰਿਪਤ ਹੁੰਦਾ ਹੈ। ਇਸੇ ਪ੍ਰਕਾਰ ਗੁਰੂ ਰੂਪ ਬੱਦਲ ਉਪਦੇਸ਼ ਰੂਪ ਜਲ ਦੀਆਂ ਅਨੇਕ ਬੂੰਦਾਂ ਵਰਸਦੀਆਂ ਨੇ, ਪਰ ਉੱਤਮ ਜਗਿਆਸੂ ਦੇ ਚਿੱਤ ਵਿੱਚ ਇੱਕ ਅਭੇਦ ਬੋਧ ਰੂਪੀ ਸਵਾਂਤੀ ਬੂੰਦ ਦੀ ਆਸਾ, ਕਿਉਂਕਿ ਅਭੇਦ ਬੋਧ ਰੂਪੀ ਸਵਾਂਤੀ ਬੂੰਦ ਦੇ ਪੀਣ ਕਰਕੇ ਸਾਰੇ ਤਾਪ ਦੂਰ ਹੁੰਦੇ ਨੇ। ਜਾਂ ਬੂੰਦਾਂ ਤੇ ਬਹੁਤ ਵਰਦੀਆਂ ਦੇ ਬੱਦਲਾਂ ਵਿੱਚੋਂ, ਪਰ ਸਵਾਂਤੀ ਬੂੰਦ ਨੂੰ ਬਬੀਹਾ ਚਾਹੁੰਦਾ। ਪਦਾਰਥ ਤਾਂ ਬਹੁਤ ਨੇ, ਪਰ ਨਾਮ ਰੂਪੀ ਜਲ ਨੂੰ ਗੁਰਸਿੱਖ ਚਾਹੁੰਦਾ ਹੈ। ਤਾਪਾਂ ਬਿਨਾਸਨ ਦੁੱਖ ਨਾਸਨ, ਮਿਲ ਪ੍ਰੇਮ ਮਨ ਤਨ ਅਤ ਕਨ। ਆਦਿ ਵਿਆਧੀ ਉਪਾਧੀ ਰੂਪ ਤਾਪਾਂ ਦੇ ਨਾਸ਼ ਕਰਨ ਵਾਲਾ ਤੇ ਦੁੱਖਾਂ ਦੇ ਮਿਟਾਉਣ ਵਾਲਾ ਜੋ ਭਗਵਾਨ ਦਾ ਪ੍ਰੇਮ ਹੈ, ਉਹ ਪ੍ਰੇਮ ਮਿਲੇ ਤਾਂ ਮਨ ਤਨ ਵਿੱਚ ਬਹੁਤ ਹੀ ਆਨੰਦ ਪੈਦਾ ਹੁੰਦਾ ਹੈ। ਸੁੰਦਰ ਚਤੁਰ ਸੁਜਾਨ ਸੁਆਮੀ, ਕਵਨ ਰਸਨਾ ਗੁਣ ਭਨਾ। ਕਹਿੰਦੇ ਸੁਆਮੀ ਕੈਸਾ ਕਿ ਸੁੰਦਰ ਹੈ, ਚਤੁਰ ਹੈ, ਸੁਜਾਨ ਹੈ ਜੀ, ਰਸਨਾ ਨਾਲੋਂ ਤੇ ਕਿਹੜੇ ਕਿਹੜੇ ਗੁਣਾਂ ਨੂੰ ਭਨਾ ਹੁੰਦਾ, ਆਖਾਂ ਜਾਂ ਉਚਾਰਨ ਕਰਾਂ। ਬੇਨਤੀਆਂ ਕਰੀਏ, ਗਹਿ ਪੂਜਾ ਲੇਵ ਹੋ, ਨਾਮ ਦੇਵ ਹੋ, ਦ੍ਰਿਸ਼ਟ ਧਾਰਤ ਮਿਟਤ ਪਾਪ। ਇਹ ਵਾਹਿਗੁਰੂ ਸਾਡੀ ਬੁੱਧੀ ਰੂਪ ਪੂਜਾ ਨੂੰ ਫੜ ਲਓ ਅਤੇ ਨਾਮਦਾਨ ਦੇਣਾ ਕਰੋ। ਆਪ ਜਿਸ ਉੱਤੇ ਕਿਰਪਾ ਦ੍ਰਿਸ਼ਟੀ ਮਹਾਰਾਜ ਜੀ ਕਰਦੇ ਹੋ ਨਾ, ਉਹਦੇ ਸਾਰੇ ਪਾਪ ਹੀ ਮਿਟ ਜਾਂਦੇ ਨੇ। ਨਾਨਕ ਜੰਪੈ ਪਤਿਤ ਪਾਵਨ, ਹਰ ਦਰਸ ਭੇਖਤ ਨਹਿ ਸੰਤਾਪ। ਮਹਾਰਾਜ ਜੀ ਉਚਾਰਦੇ ਨੇ, ਜੰਪੈ ਤੋਂ ਪਾਪ ਉਚਾਰਦੇ, ਪਾਪੀਆਂ ਦੇ ਪਵਿੱਤਰ ਕਰਨ ਵਾਲਾ ਜੋ ਮਾਲਕ ਹੈ, ਉਹਦੇ ਦਰਸ਼ਨ ਦੇਖਣ ਨਾਲ ਕੋਈ ਦੁੱਖ ਨਹੀਂ ਰਹਿੰਦਾ। ਚਿਤਵੋਂ ਚਿਤਨਾਥ, ਚਿਤਵੋਂ ਚਿਤਨਾਥ ਹੇ। ਇਹ ਭਾਈ ਜਿਵੇਂ ਕਿਸੇ ਚੰਗੇ ਨੌਕਰ ਦਾ ਮਾਲਕ ਬਾਹਰ ਚਲਿਆ ਜਾਵੇ ਫਿਰ ਸਮੇਂ ਸਿਰ ਨਾ ਪਹੁੰਚੋ, ਸਮਝਦਾਰ ਨੌਕਰ ਆਪਣੇ ਨਾਥ ਨੂੰ ਯਾਦ ਕਰਦਾ, ਆਪਣੇ ਨਾਥ ਨੂੰ ਯਾਦ ਕਰਦਾ ਚਿੱਤ ਵਿੱਚ। ਇਸੇ ਤਰ੍ਹਾਂ ਸ੍ਰੇਸ਼ਠ ਜਗਿਆਸੂ ਆਪਣੇ ਸਵਾਮੀ ਪਰਮਾਤਮਾ ਨੂੰ ਚਿੱਤ ਯਾਦ ਕਰਦਾ, ਆਪਣੇ ਸਵਾਮੀ ਪਰਮਾਤਮਾ ਨੂੰ ਚਿੱਤ ਦੇ ਵਿੱਚ ਯਾਦ ਕਰਦਾ ਜਿਵੇਂ ਦਾਸ ਆਪਣੇ ਨਾਥ ਨੂੰ ਚਿੱਤ ਚੇਤੇ ਕਰਦਾ, ਇਸੇ ਤਰ੍ਹਾਂ ਜਗਿਆਸੂ ਸਵਾਮੀ ਪਰਮਾਤਮਾ ਨੂੰ ਯਾਦ ਕਰਦਾ, ਬੇਨਤੀਆਂ ਕਰਦਾ। ਰੱਖ ਲੇਵੋ ਸਰਣ ਅਨਾਥ ਹੇ ਮਿਲ ਚਾਓ ਚਾਈ ਲੇ ਪ੍ਰਾਨ। ਹੇ ਵਾਹਿਗੁਰੂ, ਮੈਂ ਅਨਾਥ ਨੂੰ ਆਪਣੀ ਸ਼ਰਨ ਵਿੱਚ ਰੱਖ ਲਓ, ਚਿੱਤ ਵਿੱਚ ਚਾਓ ਹੈ, ਉਤਸ਼ਾਹ ਬਹੁਤਾ ਹੀ ਹੈ ਕਿ ਆਪ ਛੇਤੀ ਮਿਲਣਾ ਕਰੋ, ਕਿਉਂਕਿ ਮੇਰੇ ਪ੍ਰਾਣ ਚਾਈਲੇ ਕਾਲੇ ਪੈ ਰਹੇ, ਚਾਈਲੇ ਪਾਠ ਇਕੱਠਾ ਕਰਨਾ। ਮਿਲ ਚਾਓ ਚਾਈਲੇ ਪ੍ਰਾਨ, ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ। ਕਹਿੰਦੇ ਨੇ ਜਿਵੇਂ ਰਾਧਕਾਂ ਸੁੰਦਰ ਸਰੀਰ ਵਾਲੇ ਜੋ ਕ੍ਰਿਸ਼ਨ ਜੀ ਹਨ ਉਹਨਾਂ ਦਾ ਧਿਆਨ ਕਰਦੀ ਹੈ, ਸੁੰਦਰ ਸਰੀਰ ਵਾਲੇ ਕ੍ਰਿਸ਼ਨ ਜੀ ਦਾ ਧਿਆਨ ਕਰਦੀ, ਇਸੇ ਤਰ੍ਹਾਂ ਹੀ ਜਗਿਆਸੂ ਸੁੰਦਰ ਸਰੀਰ ਵਾਲੇ ਪਰਮਾਤਮਾ ਦਾ ਧਿਆਨ ਕਰਦੇ ਨੇ, ਸੁੰਦਰ ਸਰੂਪ ਵਾਲੇ ਪਰਮਾਤਮਾ ਦਾ ਧਿਆਨ ਕਰਦੇ ਨੇ। ਮਨ ਲੁਬਧ ਗੋਪਾਲ ਗਿਆਨ ਹੇ, ਜਾਚਕ ਜਨ ਰਾਖਤ ਮਾਨ। ਉਸ ਗੋਪਾਲ ਪਰਮਾਤਮਾ ਦੇ ਗਿਆਨ ਵਿੱਚ ਮਨ ਲੁਭਾਏ ਮਾਨ ਹੋ ਰਿਹਾ, ਜੋ ਜਾਚਕ ਜਨਾਂ ਦਾ ਮਾਣ ਰੱਖਦਾ ਹੈ, ਸਤਿਕਾਰ ਰੱਖਦਾ ਹੈ। ਪ੍ਰਭ ਮਾਨ ਪੂਰਨ ਦੁੱਖ ਬਦੀਰਨ ਸਗਲੇ ਛੁਪ ਜੰਤੀ ਆ। ਉਹ ਵਾਹਿਗੁਰੂ ਸੰਪੂਰਨ ਸਤਿਕਾਰ ਦੇਣ ਵਾਲਾ ਹੈ ਤੇ ਦੁੱਖਾਂ ਦੇ ਬਦੀਰਨ ਦਾ ਨਾਸ ਕਰਨ ਵਾਲਾ ਹੈ, ਸਭ ਇੱਛਾ ਦੇ ਪੂਰਨ ਕਰਨ ਵਾਲਾ ਹੈ। ਹਰ ਕੰਠ ਲਾਗੇ ਦਿਨ ਸੁਭਾਗੇ ਮਿਲ ਨਾ ਸਹਿਜ ਸੋ ਹੰਤੀ ਆ। ਜਿਸ ਵੇਲੇ ਸੁਭਾਗੇ ਦਿਨ ਆਏ ਤੇ ਹਰੀ ਨੇ ਕੰਠ ਨਾਲ ਲਗਾਇਆ ਤਾਂ ਪਤੀ ਪਰਮਾਤਮਾ ਨਾਲ ਮਿਲਣ ਕਰਕੇ ਅੰਤਕਰਨ ਰੂਪੀ ਸਹਿਜਾ ਸੋਭਨੀਕ ਹੋਈ ਹੈ। ਪ੍ਰਭ ਦਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ। ਜਿਸ ਵੇਲੇ ਵਾਹਿਗੁਰੂ ਸਰੂਪ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਧਾਰੀ ਤਾਂ ਮੁਰਾਰੀ ਹੁੰਦਾ ਮੁਰਦੈਨ ਦੇ ਦੁਸ਼ਮਣ, ਮੁਰ ਨੂੰ ਕੱਟਣ ਵਾਲੇ ਪਰਮਾਤਮਾ ਮਿਲੇ ਤਾਂ ਸਾਰੇ ਪਾਪ ਨਾਸ ਹੋ ਗਏ। ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀ ਧਰ ਗੁਣ ਨਿਧਾਨ। ਮਹਾਰਾਜ ਕਥਨ ਕਰਦੇ ਨੇ ਉਚਾਰੇ ਹੁਣ ਮੇਰੀ ਆਸਾ ਪੂਰਨ ਹੋਈ ਹੈ, ਕਿਉਂਕਿ ਸ੍ਰੀ ਧਰ ਸੋਭਾ ਦੇ ਧਾਰਨ ਵਾਲੇ ਅਤੇ ਸ਼ੁਭ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਆਪ ਆ ਕੇ ਮਿਲ ਪਏ ਨੇ। ਇੱਥੇ ਮਹਾਰਾਜ ਨੇ ਸੰਤਾਂ ਦੀ ਸਮਾਪਤੀ ਕਰ ਦਿੱਤੀ ਹੈ, 462 ਅੰਗ ਤੇ ਹੀ ਆਸਾ ਦੀ ਵਾਰ ਬਖਸ਼ਿਸ਼ ਕਰ ਰਹੇ ਨੇ। ਇੱਕ ਓਅੰਕਾਰ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤ ਨਾਮ ਜਿਹਦਾ ਨਾਮ ਤਿੰਨਾਂ ਕਾਲਾਂ ਸੱਤ ਹੈ। ਕਰਤਾ ਪੁਰਖ, ਜੋ ਕਰਤਾ ਪੁਰਖ ਪੂਰਨ ਰੂਪ ਵਿੱਚ ਵਿਆਪਕ ਵੀ ਹੈ। ਨਿਰਭਉ ਨਿਰਵੈਰ, ਭੈ ਤੋਂ ਰਹਿਤ ਹੈ ਤੇ ਵੈਰ ਤੋਂ ਰਹਿਤ ਹੈ। ਅਕਾਲ ਅਮੂਰਤ, ਕਾਲ ਤੋਂ ਰਹਿਤ ਜਿਹਦੀ ਹਸਤੀ ਹੈ। ਅਜੂਨੀ ਸੈਭੰ, ਜੋ ਜੂਨਾਂ ਤੋਂ ਰਹਿਤ ਹੈ, ਸੈਭੰ ਸੁਤੇ ਸਿੱਧੀ ਪ੍ਰਕਾਸ਼ ਮਾਨ ਹੈ ਉਹ। ਗੁਰਪ੍ਰਸਾਦ, ਗੁਰਾਂ ਦੀ ਕਿਰਪਾ ਹੋਵੇ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ। ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ, ਸ੍ਰੀ ਆਸਾ ਜੀ ਦੀ ਬਾਤ ਦਾ ਸਲੋਕ ਮਹੱਲਿਆਂ ਦੇ ਨਾਲ ਕਥਨ ਕੀਤੀ ਹੈ। ਇੰਨੇ ਅੱਖਰ ਇਸ ਲਈ ਲਿਖੇ ਕਿਉਂਕਿ ਕਈ ਵਾਰਾਂ ਸਲੋਕ ਮਹੱਲਿਆਂ ਤੋਂ ਬਿਨਾਂ ਹੁੰਦੀਆਂ ਨੇ। ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਇਸ ਵਾਰ ਵਿੱਚ ਪੌੜੀਆਂ ਸਾਰੀਆਂ ਪਹਿਲੇ ਪਾਤਸ਼ਾਹ ਦੇ ਸਲੋਕ ਅਤੇ ਮਹੱਲੇ ਵੀ ਬਹੁਤੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਿਖੇ ਹੋਏ ਨੇ। ਟੁੰਡੇ ਅਸ ਰਾਜ ਹੈ ਕੀ ਧੁਨੀ, ਇੰਨੇ ਅੱਖਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਲਿਖ ਕੇ ਰਾਗੀਆਂ ਨੂੰ ਹੁਕਮ ਕੀਤਾ। ਜਿਵੇਂ ਟੁੰਡੇ ਅਸਰਾਜ ਦੀ ਧੁਨੀ ਪੌੜੀ ਲਿਖੀ ਹੋਈ ਹੈ, ਢਾਡੀ ਲੋਕ ਗਾਉਂਦੇ ਨੇ, ਉਵੇਂ ਹੀ ਸ੍ਰੀ ਆਸਾ ਦੀ ਵਾਰ ਦੀਆਂ ਪੌੜੀਆਂ ਗਾਇਨ ਕਰਨੀਆਂ ਨੇ। ਕਿਉਂਕਿ ਧੁਨਾਂ ਦੇ ਚੜ੍ਹਨ ਦਾ ਹੁਕਮ ਪੰਚਮ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਤਾ ਸੀ। ਗੁਰਬਿਲਾਸ ਪਾਤਸ਼ਾਹ 6ਵੀਂ 'ਚ ਸਾਰਾ ਲਿਖਿਆ ਹੋਇਆ, ਪਹਿਲਾਂ ਵੀ ਆਪਾਂ ਦੱਸਿਆ। ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਵਾਨ ਲਗਾ ਕੇ ਇੱਕ ਵਾਰ ਬੈਠੇ ਤੇ ਅਬਦੁੱਲੇ ਢਾਡੀ ਨੂੰ ਕਿਹਾ, ਹੁਣ ਤੂੰ ਵਾਰਾਂ ਸੁਣਾ। ਉਹਨੇ ਫਿਰ 22 ਵਾਰਾਂ ਗਾਈਆਂ ਸੀ। ਉਹਨਾਂ ਵਾਰਾਂ ਸਾਰੀਆਂ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ 9 ਧੁਨਾਂ ਪਸੰਦ ਆਈਆਂ ਤੇ ਮਹਾਰਾਜ ਨੇ 9 ਧੁਨਾਂ ਫਿਰ ਇੱਥੇ ਚੜ੍ਹਾ ਦਿੱਤੀਆਂ ਸੀ। ਸੋ ਇਹ ਆਪਾਂ ਜਿਹੜੀ ਪੂਰਨ ਰੂਪ ਦੇ ਵਿੱਚ ਸਾਖੀ ਆ ਸਾਰੀ, ਉਹ ਦੁਪਹਿਰ ਦੀ ਕਥਾ ਦੇ ਵਿੱਚ 1-2 ਦੇ ਸਮੇਂ ਵਿੱਚ ਭਰਾਂਗੇ, ਸਾਖੀ ਸਾਰੀ ਉਚਾਰਨ ਕਰਾਂਗੇ। ਸੋ ਇਸ ਤਰ੍ਹਾਂ ਪਹਿਲਾਂ ਇਹਦੇ ਅੱਖਰੀ ਅਰਥ ਵਿਚਾਰ ਲਈਏ। ਸਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸਲੋਕ ਉਚਾਰਨ ਕਰਦੇ ਨੇ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ। ਧੰਨ ਗੁਰੂ ਨਾਨਕ ਦੇਵ ਜੀ ਅੱਗੇ ਸ਼ੇਖ ਬ੍ਰਹਮ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਜੀਵ ਦਾ ਸੰਸਾਰ ਸਮੁੰਦਰ ਤੋਂ ਤਰਨਾ ਕਿਵੇਂ ਹੋਵੇ। ਸ਼ੇਖ ਫਰੀਦ ਦੇ ਪੋਤਰੇ ਚੇਲੇ ਸ਼ੇਖ ਬ੍ਰਹਮ ਨਾਲ 9 ਸਲੋਕ ਪਾਕ ਪਟਨ ਚ ਉਚਾਰਨ ਕੀਤੇ ਨੇ ਇਹ। ਸੋ ਕਈ ਇਉਂ ਵੀ ਕਹਿੰਦੇ ਨੇ ਕਿ 7 ਸਲੋਕ ਹੋਏ, ਪਰ ਇਹ ਖਿਆਲ ਸੰਪਰਦਾ ਦੇ ਅਨੁਸਾਰ ਨਹੀਂ ਹੈ। ਸੋ ਮਹਾਰਾਜ ਨੇ ਉੱਤਰ ਦਿੱਤਾ, ਇਹ ਸ਼ੇਖ ਬ੍ਰਹਮ, ਸਤਿਗੁਰਾਂ ਦੇ ਉਪਦੇਸ਼ ਬਿਨਾਂ ਇਹ ਜੀਵ ਦੀ ਸੰਸਾਰ ਸਮੁੰਦਰ ਤੋਂ ਤਰਨਾ ਨਹੀਂ ਹੋ ਸਕਦਾ। ਇਸ ਤੇ ਅਸੀਂ ਆਪਣੇ ਸਤਿਗੁਰਾਂ ਉੱਪਰ ਕੁਰਬਾਨ ਜਾਂਦੇ ਹਾਂ, ਆਪਣੇ ਗੁਰ ਪੂਰੇ ਬਲਿਹਾਰ ਹੈ। ਸ਼ੇਖ ਬ੍ਰਹਮ ਨੇ ਬੇਨਤੀ ਕੀਤੀ ਕਿ ਆਪ ਇੱਕ ਵਾਰੀ ਬਲਿਹਾਰ ਕੁਰਬਾਨ ਜਾਂਦੇ ਹੋਵੋਗੇ। ਕਹਿੰਦੇ ਦਿਹਾੜੀ ਸਦਵਾਰ, ਪ੍ਰਤੱਖ ਦਿਹਾੜੀ ਮਨੁੱਖਾਂ ਦੇ ਰੂਪ ਦਿਹਾੜੀ ਵਿੱਚ ਸੈਂਕੜੇ ਵਾਰੀ ਅਸੀਂ ਆਪਣੇ ਸਤਿਗੁਰਾਂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ। ਫਿਰ ਬੇਨਤੀ ਕੀਤੀ ਆਪਦੇ ਗੁਰੂ ਕਿਹੜੇ ਨੇ, ਤਾਂ ਆਪਨੇ ਵਚਨ ਕੀਤਾ, ਜਿਨ ਮਾਨਸ ਤੇ ਦੇਵਤੇ ਕੀਏ, ਜਿਸ ਨੇ ਮਨੁੱਖ ਤੇ ਦੇਵਤੇ ਆਦਿਕ ਸਾਰੇ ਜੀਵ ਉਤਪੰਨ ਕੀਤੇ ਨੇ, ਉਹ ਪਰਮਾਤਮਾ ਸਾਡਾ ਗੁਰੂ ਹੈ, ਅਸੀਂ ਉਹਨੂੰ ਗੁਰੂ ਧਾਰਿਆ। ਫਿਰ ਬੇਨਤੀ ਕੀਤੀ ਉਹ ਪਰਮੇਸ਼ੁਰ ਨੂੰ ਉਤਪਤ ਕਰਦਿਆਂ ਦੇਰ ਲੱਗਦੀ ਹੋਵੇਗੀ, ਸ੍ਰਿਸ਼ਟੀ ਕਰਤ ਨਾ ਲਾਗੀ ਵਾਰ, ਕਹਿੰਦੇ ਉਹਨੂੰ ਉਤਪਤ ਕਰਦਿਆਂ ਹੋਇਆ ਕੋਈ ਦੇਰ ਨਹੀਂ ਲੱਗਦੀ। ਸੋ ਐਸੇ ਵੱਡ ਮਹਾਰਾਜਾ ਜਿਹੇ ਨਿਮਖ ਵਿਖਿਆ ਜੱਗ ਸਾਜਾ, ਜਿਹਨੇ ਕਿਰਪਾ ਦ੍ਰਿਸ਼ਟੀ ਕਰਕੇ ਮਾਨ ਦੇ ਸਹਿਜ ਜਿਹੜੇ ਪੁਰਸ਼ ਹਨ ਉਹਨਾਂ ਨੂੰ ਦੇਵ ਹੁੰਦਾ ਪ੍ਰਕਾਸ਼ ਰੂਪ ਕੀਤਾ। ਫਿਰ ਜਿਸ ਨੂੰ ਪ੍ਰਕਾਸ਼ ਰੂਪ ਕਰਦਿਆਂ ਕੋਈ ਦੇਰ ਨਹੀਂ ਲੱਗਦੀ, ਜਿਨ੍ਹਾਂ ਨੇ ਮਨੁੱਖ ਤੋਂ ਦੇਵਤੇ ਕੀਤਾ, ਜਿਨ੍ਹਾਂ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਸੋ ਗੁਰੂ ਸਾਹਿਬਾਂ ਵਿੱਚ ਐਸੀ ਸ਼ਕਤੀ ਜੋ ਪਸ਼ੂ ਪ੍ਰੇਤਾਂ ਤੋਂ ਵੀ ਦੇਵਤਾ ਕਰਦੇ ਨੇ, ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ, ਇਸ ਪ੍ਰਕਾਰ ਫਰਮਾਉਂਦੇ ਨੇ 463 ਅੰਗ ਤੇ। ਮਹੱਲਾ ਦੂਜਾ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ 1000। ਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਸੰਗ ਅਨੁਸਾਰ ਦੂਜੇ ਪਾਤਸ਼ਾਹ ਦਾ ਮਹੱਲਾ ਕਥਨ ਕਰਦੇ ਆ ਕਿ ਗੁਰੂ ਅੰਗਦ ਦੇਵ ਜੀ ਕੋਲੇ ਸਿੱਧਾਂ ਨੇ ਬੇਨਤੀ ਕੀਤੀ, ਹੈ ਸਤਿਗੁਰੋ, ਸਤਿਗੁਰਾਂ ਦੇ ਧਾਰਨ ਦੀ ਕੋਈ ਲੋੜ ਨਹੀਂ, ਉਹ ਪਰਮਾਤਮਾ ਪੜ੍ਹਨ ਸੁਣਨ ਨਾਲ ਪ੍ਰਾਪਤ ਹੋ ਜਾਂਦਾ। ਤਾਂ ਸਤਿਗੁਰਾਂ ਨੇ ਕਿਹਾ, ਸਿੱਧੋ, ਗੁਰੂ ਧਾਰਨ ਦੀ ਜ਼ਰੂਰ ਲੋੜ ਹੈ, ਕਿਉਂਕਿ ਸਤਿਗੁਰਾਂ ਬਿਨਾਂ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾਂਦਾ। ਫਿਰ ਸਿੱਧਾਂ ਨੇ ਆਖਿਆ, ਗੁਰੂ ਧਾਰ ਕੇ ਹਨੇਰੇ ਨੂੰ ਦੂਰ ਕਰਨ ਦੀ ਕੀ ਜ਼ਰੂਰਤ ਹੈ, ਹਨੇਰਾ ਤਾਂ ਸੂਰਜ ਚੜ੍ਹਨ ਨਾਲ ਦੂਰ ਹੋ ਜਾਂਦਾ। ਇਹ ਗੱਲ ਸੁਣ ਕੇ ਮਹਾਰਾਜ ਨੇ ਕਿਹਾ, ਇੱਕ ਕਲਪਤ ਤਮ ਹੁੰਦਾ, ਦੂਜਾ ਵਾਸਤਵ ਤਮ ਹੁੰਦਾ। ਵਾਸਤਵ ਤਮ ਜਿਹੜਾ ਹੁੰਦਾ ਉਹ ਤਾਂ ਸੂਰਜ ਉਦੇ ਹੋਣ ਨਾਲ ਦੂਰ ਹੋ ਜਾਂਦਾ, ਪਰ ਉੱਲੂਆਂ ਦਾ ਕਲਪਿਆ ਹੋਇਆ ਜੋ ਕਲਪਤ ਤਮ ਹੁੰਦਾ ਉਹ ਆਪਣੇ ਆਪ ਦੂਰ ਨਹੀਂ ਹੁੰਦਾ। ਜੇ ਚਾਹੇ ਸੈਂਕੜੇ ਚੰਦਰਮਾ ਉਦੇ ਹੋ ਜਾਣ ਤਾਂ ਸੂਰਜ ਵੀ ਚਾਹੇ ਹਜ਼ਾਰਾਂ ਚੜ੍ਹ ਪੈਣ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨੇ ਚਾਨਣ ਪ੍ਰਕਾਸ਼ ਦੇ ਹੁੰਦਿਆਂ ਵੀ ਸਿੱਧੋ ਇਹ ਸਮਝ ਲਓ ਕਿ ਉੱਲੂਆਂ ਦਾ ਕਲਪਿਆ ਹੋਇਆ ਸੂਰਜ ਵਿੱਚੋਂ ਅੰਧਕਾਰ ਕਦੇ ਦੂਰ ਨਹੀਂ ਹੁੰਦਾ। ਇਸੇ ਤਰ੍ਹਾਂ ਅਗਿਆਨੀ ਪੁਰਸ਼ਾਂ ਦਾ ਬ੍ਰਹਮ ਵਿੱਚ ਕਲਪਿਆ ਹੋਇਆ ਜੋ ਜਗਤ ਹੈ ਇਹ ਕਦੇ ਦੂਰ ਨਹੀਂ ਹੁੰਦਾ। ਸਤਿਗੁਰਾਂ ਦੇ ਉਪਦੇਸ਼ ਧਾਰੇ ਬਿਨਾਂ ਘੋਰ ਭਿਆਨਕ ਅਗਿਆਨ ਰੂਪ ਅੰਧਕਾਰ ਬਣਿਆ ਹੀ ਰਹਿੰਦਾ ਹੈ ਮਨ ਦੇ ਅੰਦਰ। ਸਿੱਧਾਂ ਬੇਨਤੀ ਕੀਤੀ, ਗੁਰੂ ਧਾਰਨ ਦੀ ਕੋਈ ਜ਼ਰੂਰਤ ਨਹੀਂ, ਵੇਦਾਂ ਸ਼ਾਸਤਰਾਂ ਦੇ ਪੜ੍ਹਨ ਨਾਲ ਕਹਿੰਦੇ ਅੰਧਕਾਰ ਦੂਰ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਨੇ, ਜੇ 100 ਚੰਦਾ ਹੋਊਗਾ, ਜੇ ਚਾਹੇ ਸੈਂਕੜੇ ਸ਼ਾਸਤਰਾਂ ਨੂੰ ਪੜ੍ਹ ਲਵੇ, ਸੂਰਜ ਚੜ੍ਹੈ 1000, ਚਾਹੇ ਹਜ਼ਾਰਾਂ ਵੇਦਾਂ ਨੂੰ ਪੜ੍ਹ ਲਵੇ, ਏਤੇ ਚਾਨਣ ਹੁੰਦਿਆਂ, ਇੰਨੇ ਪ੍ਰਕਾਸ਼ ਦੇ ਹੁੰਦਿਆਂ ਭਾਵ ਕਹਿਣ ਤੋਂ ਪਦ ਪਦਾਰਥ ਦੇ ਗਿਆਨ ਹੋ ਜਾਣ ਨਾਲ ਵੀ ਗੁਰੂ ਤੋਂ ਬਿਨਾਂ ਕਹਿੰਦੇ ਘੋਰ ਅੰਧਾਰ ਹੀ ਰਹਿੰਦਾ। ਗੁਰਾਂ ਤੋਂ ਬਿਨਾਂ ਭਿਆਨਕ ਅਗਿਆਨ ਰੂਪ ਅੰਧਕਾਰ ਸਰੀਰ ਦੇ ਅੰਦਰ ਮਨ ਦੇ ਅੰਦਰ ਇਹ ਬਣਿਆ ਹੀ ਰਹਿੰਦਾ ਹੈ। ਮਹੱਲਾ ਪਹਿਲਾ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਮਹਾਰਾਜ ਫਰਮਾਉਂਦੇ, ਗੁਰੂ ਨਾਨਕ ਦੇਵ ਜੀ ਕਥਨ ਕਰਦੇ, ਸ਼ੇਖ ਬ੍ਰਹਮ, ਜਿਹੜੇ ਮਨੁੱਖ ਆਪਣੇ ਮਨ ਦੇ ਵਿੱਚ ਸੁਚੇਤ ਦੇ ਕੇ ਗੁਰਾਂ ਨੂੰ ਚੇਤਦੇ ਨਹੀਂ, ਉਹ ਪੁਰਸ਼ਿਓਂ ਜਾਣੋ। ਛੁੱਟੇ ਤਿਲ ਬੂ ਆੜ ਜਿਉਂ ਸੁੰਨੇ ਅੰਦਰ ਖੇਤ। ਜਿਸ ਤਰ੍ਹਾਂ ਸੁੰਨੇ ਖੇਤ ਅੰਦਰ ਛੱਡਿਆ ਹੋਇਆ ਬੁਆੜ ਤਿਲ ਛੁੱਟੜ ਹੁੰਦਾ, ਜੋ ਬੁਆੜ ਤਿਲ ਸੁੰਨੇ ਖੇਤ ਵਿੱਚ ਛੱਡਿਆ ਹੋਇਆ ਛੁੱਟੜ ਹੁੰਦਾ, ਉਹਦਾ ਰੱਖਿਅਕ ਕੋਈ ਹੈ ਜਾਂ ਨਹੀਂ? ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾਹ। ਮਹਾਰਾਜ ਕਥਨ ਕਰਦੇ, ਸ਼ੇਖ ਬ੍ਰਹਮ, ਜੋ ਸੁੰਨੇ ਖੇਤ ਵਿੱਚ ਬੁਆੜ ਤਿਲ ਛੁੱਟੜ ਹੈ, ਉਹਨਾਂ ਦਾ ਸੌ ਰੱਖਿਅਕ ਕੋਈ ਵੀ ਨਹੀਂ ਹੁੰਦਾ। ਉਹਨਾਂ ਦਾ ਕੋਈ ਰੱਖਿਅਕ ਨਹੀਂ ਹੁੰਦਾ ਕਿ ਉਹ ਫੁੱਲਦੇ ਨਹੀਂ ਜਾਂ ਫਲਦੇ ਨਹੀਂ। ਫਲੀਐ ਫੁੱਲੀਐ ਬੱਪੜੇ ਭੀ ਤਨ ਵਿੱਚ ਸਵਾਹਾ। ਉਹ ਫੁੱਲਦੇ ਵੀ ਨੇ, ਬੱਪੜੇ ਵਿਚਾਰੇ ਫਲੀਂਦੇ ਵੀ ਨੇ, ਪਰ ਉਹਨਾਂ ਦੇ ਤਨ ਹੁੰਦਾ ਡੋਡੀ 'ਚ, ਸਵਾਹ ਹੀ ਹੁੰਦੀ ਹੈ। ਇਸ ਵਾਸਤੇ ਉਹਨਾਂ ਦਾ ਕੋਈ ਰੱਖਿਅਕ ਨਹੀਂ ਹੁੰਦਾ। ਜਿਮੀਦਾਰ ਲੋਕ ਜਿਹੜੇ ਨੂੰ ਕੱਟ ਕੇ ਸੁੱਟ ਦਿੰਦੇ ਨੇ। ਸੋ ਸੰਤ ਕਾ ਦੋਖੀ ਛੁੱਟਾ ਅਕੇਲਾ, ਜਿਉਂ ਬੂ ਆੜ ਤਿਲ ਖੇਤ ਮਾਹੇ ਦੁਹੇਲਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਢੰਗ ਨਾਲ ਇਹ ਬਚਨ ਫਰਮਾਉਂਦੇ ਨੇ। ਪੌੜੀ ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ। ਸਭ ਤੋਂ ਪਹਿਲਾਂ ਪਰਮੇਸ਼ੁਰ ਨੇ ਆਪਣੇ ਤੋਂ ਪੰਜ ਤੱਤ ਬਣਾਏ, ਫਿਰ ਆਪ ਹੀ ਉਹਨਾਂ ਤੱਤਾਂ ਦੁਆਰੇ ਨਾਮ ਰੂਪ ਪ੍ਰਪੰਚ ਨੂੰ ਰਚਨਾ ਕੀਤਾ। ਸਭ ਤੋਂ ਪਹਿਲਾਂ ਆਪਣੇ ਆਪ ਤੋਂ ਜਗਤ ਸਾਜਿਆ, ਫਿਰ ਆਪ ਹੀ ਸਭਨਾਂ ਦੇ ਨਾਂ ਰਚਨਾ ਕੀਤੇ ਹੈ। ਇਹ ਜਗਤ ਨੂੰ ਅਕਾਲ ਪੁਰਖ ਨੇ ਆਪ ਸਾਜਿਆ ਜਾਂ ਕਿਸੇ ਦੁਆਰਾ? ਦੂਏ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ, ਦੂਜੀ ਮਾਇਆ ਦੁਆਰੇ ਸਾਜਨਾ ਕੀਤਾ ਹੈ। ਮਾਇਆ ਸਬਲ ਤੋਂ ਜਗਤ ਦੀ ਉਤਪਤੀ ਹੋਈ, ਕਿਉਂਕਿ ਆਪ ਅਸੰਗ ਹੈ। ਦਾਤਾ ਕਰਤਾ ਆਪ ਤੂੰ, ਤੁਸ ਦੇਵ ਹੈ ਕਰੈ ਪਸਾਓ। ਤੂੰ ਆਪ ਹੀ ਦਾਤਾਂ ਦੇ ਦੇਣ ਵਾਲਾ, ਆਪ ਹੀ ਕਰਤਾ, ਜਿਸ ਉੱਤੇ ਪ੍ਰਸੰਨ ਹੁੰਦਾ ਉਹਨੂੰ ਕਿਰਪਾ ਰੂਪੀ ਪਸਾਓ ਦਾਤ ਦਿੰਦਾ। ਤੂੰ ਜਾਣ ਹੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ। ਇਹ ਅਕਾਲ ਪੁਰਖ, ਤੂੰ ਸਾਰਿਆਂ ਨੂੰ ਉਤਪਤ ਕਰਨ ਵਾਲਾ ਹੈ, ਸਾਰਿਆਂ ਦੇ ਅੰਦਰ ਦੀ ਗੱਲ ਜਾਣਨ ਵਾਲਾ ਹੈ। ਕਰ ਆਸਣ ਡਿੱਠੋ ਚਾਓ, ਆਸਣ ਹੁੰਦਾ ਇਸਤਤੀ ਕਰਕੇ, ਚਾਅ ਹੁੰਦਾ ਉਤਸ਼ਾਹ। ਕਹਿੰਦੀ ਇਸਤਤੀ ਕਰਕੇ ਉਤਸ਼ਾਹ ਪੂਰਵਕ ਸਾਰਿਆਂ ਨੇ ਹਿਰਦੇ ਚ ਬਹਿ ਕੇ ਸਭ ਨੂੰ ਦੇਖ ਰਿਹਾ ਤੂੰ। ਸੋ ਮਹਾਰਾਜ ਨੇ ਪਹਿਲਾ ਸਲੋਕ ਆਪਾਂ ਨੂੰ ਬਖਸ਼ਿਸ਼ ਕੀਤਾ ਪੌੜੀ ਸਮੇਤ ਦੁਪਹਿਰ ਦੇ ਸਮੇਂ 1 ਤੋਂ 2 ਵਜੇ ਫਿਰ ਆਪਾਂ ਦੁਬਾਰਾ ਫਿਰ ਸਾਰੀ ਸਾਖੀ ਸ਼ਰਵਣ ਕਰਾਂਗੇ, ਅੰਤਰੀਵ ਅਰਥ ਫਿਰ ਦੁਬਾਰਾ ਸ਼ਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਮਿਹਰ ਭਰਿਆ ਹੱਥ ਰੱਖਣ।
ਵਾਹਿਗੁਰੂ 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 ਵਾਹਿ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।